ਇੱਕ ਪਾਸਾ ਤਾਂ ਆਪਾਂ ਦੇਖ ਲਿਆ, ਇਹ ਤਾਂ ਪਾਸਾ ਵੀ ਗਲਤ ਹੈ ਮਨ ਵਾਲਾ। ਫਿਰ ਦੂਆ ਪਰਖਣਾ ਸ਼ੁਰੂ ਕਰ ਦੋ, ਪ੍ਰੈਕਟੀਕਲ ਦਾ ਮਤਲਬ ਪਰਖਾ ਗੁਰ ਕੀ ਬਾਤ ਖਰੀ, ਫਿਰ ਗੁਰਬਾਣੀ ਤੇ ਚੱਲ ਕੇ ਦੇਖ ਲਓ ਜੇ ਸੁੱਖ ਮਿਲਦਾ। ਗੁਰਬਾਣੀ ਤੇ ਚੱਲਣਾ ਨਹੀਂ, ਮਨ ਜਿਹੜਾ ਹੈਗਾ ਉਹ ਗਲਤ ਹੈ, ਚੱਲਣਾ ਵੀ ਮਨ ਦੇ ਮਗਰੇ ਹੈ ਵੀ ਗਲਤ, ਹੈ ਵੀ ਗਲਤ। ਗੁਰਬਾਣੀ ਠੀਕ ਹੈ, ਚੱਲਣਾ ਵੀ ਅਸੀਂ ਗੁਰਬਾਣੀ ਤੇ ਹੈ ਨਹੀਂ, ਫਿਰ ਕੀ ਹੱਥ ਦੀਪ ਕੂਏ ਬਣ, ਫਿਰ ਤਾਂ ਹੱਥ ਦੀਪ ਕੂਏ ਬਣ, ਦੀਵਾ ਖੋਲ ਹੈ। ਦੋ ਗੱਲਾਂ ਚ ਦੀਦਾ ਵੀ ਆਹ ਸੁਖਦਾਇਕ ਆ, ਠੀਕ ਆ ਗਲਤ ਹੈ, ਫਿਰ ਵੀ ਗਲਤ ਮਗਰ ਜਾਂਦਾ ਜੇ, ਫਿਰ ਹੱਥ ਚ ਦੀਵਾ ਲੈ ਕੇ ਖੂਹ ਡਿੱਗਣ ਵਾਲੀ ਗੱਲ, ਦੀਵਾ ਹੱਥ ਚ ਕੋਲ ਹੈ, ਪਤਾ ਵੀ ਇਹ ਗਲਤ ਹੈ ਇਹ ਠੀਕ ਹੈ, ਪਰ ਗਲਤ ਪਾਸੇ ਜਾਣਾ, ਗਲਤ ਪਾਸੇ ਨੂੰ ਸੁੱਖ ਨਹੀਂ ਮਿਲ ਸਕਦਾ, ਗਲਤ ਪਾਸੇ ਦੁੱਖ ਮਿਲੂ। ਜਾਂਦੇ ਨੇ ਲੋਕ ਗਲਤ ਪਾਸੇ, ਉਹ ਜਿਹੜੇ ਅਸੀਂ ਗਲਤ ਪਾਸੇ ਕਹਿੰਦੇ ਹਾਂ, ਜਿਹੜੇ ਜਾਂਦੇ ਨੇ ਸੰਸਾਰ ਦੇ ਲੋਕ, ਇਹਨਾਂ ਦੇ ਹਿਸਾਬ ਨਾਲ ਗਲਤ ਹੈ, ਜ਼ਰੂਰੀ ਨਹੀਂ ਉਹ ਗੁਰਮਤ ਅਨੁਸਾਰ ਗਲਤ ਹੋਣ। ਸਮਾਜਕ ਜਿਹਨਾਂ ਨੂੰ ਅਸੀਂ ਗਲਤ ਲੋਕ ਕਹਿੰਦੇ ਹਾਂ, ਉਹ ਜ਼ਰੂਰੀ ਨਹੀਂ ਗਲਤ ਹੋਣ, ਇਹਨਾਂ ਦੇ ਹਿਸਾਬ ਨਾਲ ਭਾਵੇਂ ਗਲਤ ਨੇ, ਦਰਗਾਹ ਦੇ ਹਿਸਾਬ ਨਾਲ ਗਲਤ ਕੀ ਨੇ, ਦਰਗਾਹ ਵਾਲੇ ਦੱਸਣਗੇ ਨਹੀਂ ਦੱਸਣਗੇ। ਉਹ ਨਸ਼ੇ ਨੁਸ਼ੇ ਵਾਲੇ ਉਹਨਾਂ ਚ ਆ ਗਏ, ਉਹ ਫੈਸਲਾ ਦਰਗਾਹ ਕਰੂਗੀ ਗਲਤ ਔਰ ਠੀਕ ਦਾ, ਇਹ ਨਹੀਂ ਕਰ ਸਕਦਾ। ਖਬਰ ਹੈ ਉਹਨਾਂ ਦੀ ਨਿਗਾਹ ਜੋ ਠੀਕ ਹੋਣ, ਜਿਹੜੇ ਲੋਕਾਂ ਨੂੰ ਸਰਕਾਰ ਕਹਿੰਦੀ ਹੈ ਅੱਤਵਾਦੀ ਨੇ, ਜਿਹੜੇ ਦੂਏ ਧੜੇ ਦੇ ਲੋਕ ਕਹਿੰਦੇ ਨੇ ਸ਼ਹੀਦ ਨੇ, ਦੂਏ ਧੜੇ ਦਾ ਉਹਨੂੰ ਸ਼ਹੀਦ ਬੰਦਾ, ਇਹਨਾਂ ਦੇ ਧੜੇ ਦੇ ਸਰਕਾਰ ਦੇ ਧੜੇ ਦੇ ਇਹਨਾਂ ਦੇ ਸ਼ਹੀਦ ਨੇ, ਉਹਨਾਂ ਦੇ ਧੜੇ ਦੇ ਉਹਨਾਂ ਦੇ ਸ਼ਹੀਦ, ਇਹ ਦੋ ਧੜੇ ਨੇ ਸੰਸਾਰ 'ਚ ਵੀ, ਸੰਸਾਰ 'ਚ ਇੱਕ ਧੜਾ ਨਹੀਂ ਹੈ, ਜਿਹੜਾ ਤੀਜਾ ਧੜਾ ਸੱਚ ਦਾ ਉਹ ਵੱਖਰਾ ਦੋਹਾਂ ਤੇ, ਉਹ ਤਾਂ ਵੱਖਰਾ। ਇਹਨਾਂ ਦੋਹਾਂ 'ਚੋਂ ਕੌਣ ਸੱਚਾ ਕੌਣ ਝੂਠਾ ਉਹ ਫੈਸਲਾ ਉਹਨਾਂ ਨੇ ਕਰਨਾ, ਸੱਚੇ ਹਨ ਇਹ ਕਿਵੇਂ ਕਰ ਲੈਣਗੇ ਫੈਸਲਾ। ਜਿਹੜੇ ਲੋਕਾਂ ਨੂੰ ਅੰਗਰੇਜ਼ਾਂ ਦੇ ਰਾਜ 'ਚ ਬਾਗੀ ਕਿਹਾ ਸੀ, ਅੱਜ ਸਾਡੇ ਸ਼ਹੀਦ ਨੇ, ਪੂਜਨੀਕ ਨੇ, ਸਰਕਾਰ ਤਾਂ ਹਿੰਦੁਸਤਾਨ ਦੀ ਹੋਈ ਹੁਣ ਵੀ, ਜਦ ਵੀ ਹਿੰਦੁਸਤਾਨ ਦੀ ਸਰਕਾਰ ਸੀ, ਜਿਹੜੇ ਡਾਇਰ ਨੇ ਉੱਥੇ ਗੋਲੀ ਚਲਵਾਈ ਉਹ ਉਦੋਂ ਅਫਸਰ ਸੀ, ਸਨਮਾਨਿਤ ਕੀਤਾ ਗਿਆ ਉਹ, ਅੱਜ ਸਾਡੇ ਅਪਰਾਧੀ ਹੈ, ਸਾਡੀ ਨਿਗਾਹ 'ਚ ਅਪਰਾਧੀ ਹੈ। ਉਹ ਕੀ ਸੀ, ਅਪਰਾਧੀ ਸੀ ਜਾਂ ਨਹੀਂ ਸੀ, ਇਹ ਫੈਸਲਾ ਉੱਥੇ ਅਦਾਲਤ ਉਤਲੀ ਕਰੂਗੀ, ਸੱਚ ਝੂਠ ਦਾ, ਇਹ ਸੱਚ ਝੂਠ ਦਾ ਫੈਸਲਾ ਤੁਸੀਂ ਨਹੀਂ ਕਰ ਸਕਦੇ। ਇੱਥੇ ਦੋ ਧੜੇ ਰਹਿਣੇ ਹੀ ਰਹਿਣੇ ਨੇ, ਇਸ ਸੰਸਾਰ 'ਚ ਵੀ ਦੋ ਧੜੇ ਰਹਿਣੇ ਨੇ, ਇੱਕ ਧੜਾ ਜ਼ਬਰ ਕਰਨ ਵਾਲਾ ਹੁੰਦਾ, ਇੱਕ ਜ਼ਬਰ ਬਰਦਾਸ਼ਤ ਕਰਨ ਵਾਲਾ ਹੁੰਦਾ। ਉਹਨਾਂ 'ਚ ਕੌਣ ਸੱਚਾ ਕੌਣ ਝੂਠਾ ਇਹ ਤਾਂ ਉੱਤੇ ਛੱਡ ਦਿਓ ਤੁਸੀਂ ਫੈਸਲਾ, ਉਹ ਉਹਨਾਂ ਨੂੰ ਕਹਿੰਦੇ ਨੇ ਗਲਤ ਨੇ, ਉਹਨਾਂ ਨੂੰ ਕਹਿੰਦੇ ਨੇ ਗਲਤ ਨੇ, ਇੱਥੇ ਵੀ ਧੜੇ ਰਹਿਣੇ ਰਹਿਣੇ। ਤੀਜੇ ਧੜੇ ਨੇ ਫੈਸਲਾ ਕਰਨਾ, ਉਹ ਤਾਂ ਤੱਕੜੀ ਉਹਦੇ ਕੋਲ ਹੈ ਨਾ, ਦੋ ਇੱਥੇ ਦੋ ਦੇਖੋ ਦੋ ਬੰਦੇ ਲੜਦੇ ਨੇ, ਅਦਾਲਤ ਫੈਸਲਾ ਕਰਦੀ ਹੈ, ਅਦਾਲਤੇ ਕਰਦੀ ਨਾ ਫੈਸਲਾ, ਇੱਥੇ ਦੀਆਂ ਅਦਾਲਤਾਂ ਉਹਨੀਆਂ ਸੱਚੀਆਂ ਨਹੀਂ ਜਿੰਨੀਆਂ ਚਾਹੀਦੀਆਂ ਨੇ, ਸੱਚ ਵੀ ਕਰਦੀਆਂ ਨੇ ਝੂਠ ਵੀ ਕਰਦੀਆਂ ਨੇ ਇੱਥੇ ਅਦਾਲਤਾਂ, ਆਖਰ ਬੰਦੇ ਹੀ ਨੇ ਨਾ, ਆਦਮੀ ਉਹਨੇ ਨਾ, ਉਹਦੀ ਆਦਮੀ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ, ਜਿਹੋ ਜਿਹਾ ਬੰਦਾ ਹੋਇਆ ਹੋਇਆ ਫੈਸਲਾ ਕਰਦਾ, ਉਹਨੇ ਇਮਾਨਦਾਰੀ ਨਾਲ ਵੀ ਫੈਸਲਾ ਕਰਦੇ ਨੇ, ਫੈਸਲੇ 'ਚ ਬੇਈਮਾਨੀ ਵੀ ਰੱਖੀ ਜਾਂਦੀ ਹੈ, ਪਰ ਸੱਚ ਖੰਡ ਦੇ ਫੈਸਲੇ 'ਚ ਇਮਾਨਦਾਰੀ ਹੁੰਦੀ ਹੈ, ਬੇਈਮਾਨੀ ਨਹੀਂ ਹੁੰਦੀ, ਤੇ ਸੱਚੋ ਹੀ ਸੱਚ ਉੱਥੇ ਨਹੀਂ ਝੂਠ ਸਰ, ਉੱਥੇ ਝੂਠ ਚੱਲਦਾ ਹੀ ਨਹੀਂ। ਚੁਣ ਵੱਖ ਕੱਢੇ ਜਜਮਾ ਲਿਆ, ਜਿਹੜੇ ਅਪਰਾਧੀ ਨੇ ਵੱਖ ਕੱਢੇ ਜਾਂਦੇ, ਕਸੂਰਵਾਰ ਅੱਡ ਕੱਢ ਦਿੱਤੇ ਜਾਂਦੇ, ਕਿਹਦਾ ਕਿੰਨਾ ਕਸੂਰ ਹੈ, ਕਿਹਦਾ ਕਿੰਨਾ ਕਸੂਰ ਹੈ।
ਆਪੇ ਸੁਣ ਆਪੇ ਸੁਖ ਆਸਣ,
ਆਪੇ ਸੁਣ ਆਪੇ ਸੁਖ ਆਸਣ, ਸੁਣ ਵੀ ਆਪ ਹੈ, ਸੁਣ ਵੀ ਇਹ ਨਹੀਂ ਹੋਣਾ, ਸੁਣ ਮੰਨੀਏ ਕਿਹਦੇ ਵਿੱਚ ਸੁਣਨਾ ਪਹਿਲਾਂ, ਕਿਹਦੀ ਗੱਲ ਚੱਲਦੀ ਹੈ? ਸਾਧ ਦੀ ਗੱਲ ਚੱਲਦੀ ਹੈ, ਓਮ ਸਾਧ ਦੀ, ਆਦਮੀ ਦੀ ਗੱਲ ਨਹੀਂ ਚੱਲਦੀ। ਉਹਦਾ ਮਨ ਸੁਣਨਾ, ਆਦਮੀ ਦਾ ਕਿੱਥੇ ਸੁਣਨਾ? ਇਹਨਾਂ ਦਾ ਸੁਣਨਾ ਹੁਣ, ਉਹਦੇ ਵਿੱਚ ਜਿਹੜਾ ਸੁਣਨਾ ਉਹ ਵੀ ਆਪ ਹੈ, ਸੁਖ ਆਸਣ ਵੀ ਆਪ ਹੈ। ਓਮ ਸਾਧ ਸੁਖ ਆਸਣ, ਸੁਖ ਆਸਣ ਜਦ ਹੋਊ ਜਦ ਮਨ ਸੁਣਨ ਹੋ ਜਾਊਗਾ, ਜਦ ਮਨ ਚੋਂ ਮਾਇਆ ਦੀ ਇੱਛਾ ਖਤਮ ਹੋ ਜਾਊਗੀ ਫਿਰ ਮਨ ਸੁਣਨ ਹੋਣਾ। ਔਰ ਮਨ ਦੇ ਸੁਣ ਹੋਏ ਤਾਂ ਸੁਖ ਆਸਣ ਵੀ ਹੋ ਜਾਣੇ ਨੇ, ਫਿਰ ਅਸਲੀ ਸੁਖ ਪ੍ਰਾਪਤ ਹੋਣਾ ਇਹਨੂੰ। ਅਸਲ ਚ ਸੁਖ ਸਾਗਰ ਚ ਜਿਹੜਾ ਅਸੀਂ ਨਿਵਾਸ ਕਹਿੰਦੇ, ਨਿਵਾਸ ਇੱਥੇ ਰਹਿੰਦਾ, ਇਸੇ ਨੂੰ ਸੁਖ ਸਾਗਰ ਚ ਨਿਵਾਸ ਕਹਿੰਦੇ ਆ ਕਿ ਮਨ ਮਾਇਆ ਦੇ ਵਿੱਚੋਂ ਨਿਕਲ ਗਿਆ ਬਾਹਰ। ਬਸ ਮਨ ਅੱਗ ਦੀ ਭੱਠੀ ਚੋਂ ਬਾਹਰ ਨਿਕਲ ਗਿਆ, ਮਾਇਆ ਦੀ ਇੱਛਾ ਚੋਂ ਜਦ ਬਾਹਰ ਨਿਕਲ ਗਿਆ ਨਾ, ਛੱਡਤੀਆਂ ਤਿਆਗਤੀਆਂ, ਇਹ ਸਮਝ ਲਓ ਅਗਨ ਸਾਗਰ ਚੋਂ ਮਨ ਬਾਹਰ ਨਿਕਲ ਗਿਆ। ਅਗਨ ਸਾਗਰ ਹੈ ਨਾ ਉਹ, ਜੋ ਮਨ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ, ਸੁਖਾ ਸਲਾਪੇ ਹੋ ਜਾਣ। ਅੱਗ ਚੋਂ ਕਿਸੇ ਨੂੰ ਬਾਹਰ ਕੱਢ ਦਈਏ ਠੰਡਾ ਤੋਰੇ ਫਿਰ ਹੋਏ ਜਾਣ, ਠੰਡਾ ਤਾਂ ਆਪਣੇ ਆਪੇ ਹੋ ਜਾਣ। ਲੋਹਾ ਭੱਠੀ ਚੋਂ ਬਾਹਰ ਕੱਢ ਦਈਏ ਠੰਡਾ ਤੋਰੇ ਹੋਏ ਜਾਣ, ਥੋੜੇ ਟਾਈਮ ਲੱਗੂ ਠੰਡਾ ਹੋਣ ਨੂੰ, ਕਿੰਨਾ ਕੁ ਟਾਈਮ ਲੱਗ ਜੂਗਾ?
ਆਪੇ ਸੁਣਤ ਆਪ ਹੀ ਜਾਸਣ,
ਆਪੇ ਸੁਣਦਾ ਆਪੇ ਸਮਝਦਾ, ਜਾਸਣ ਜਾਣਦਾ ਸਮਝਦਾ, ਇਹ ਸੁਣਦਾ ਵੀ ਆਪ ਹੈ ਸਮਝਦਾ ਵੀ ਆਪ, ਇੱਕੋ ਹੀ ਹੈ, ਦੋ ਨਹੀਂ ਹਨ। ਸੁਣਦਾ ਵੀ ਹੈ ਸਮਝਦਾ ਵੀ ਹੈ, ਸੁਣਦਾ ਵੀ ਇਹੀ ਹੈ ਸਮਝਦਾ ਵੀ ਇਹੀ ਹੈ, ਮੰਨਦਾ ਵੀ ਇਹੀ ਹੈ ਨਾ ਮੰਨਦਾ ਵੀ ਇਹੀ ਹੈ, ਬਾਣੀ ਨੂੰ ਸੁਣਦਾ ਵੀ ਇਹੀ ਹੈ ਨਾ ਸਮਝਦਾ ਵੀ ਇਹੀ ਹੈ। ਨਾ ਮੰਨਣਾ ਔਰ ਮੰਨਣਾ ਇਹਦੀ ਫਿਰ ਮਰਜ਼ੀ ਤੇ ਡਿਪੈਂਡ ਕਰਦੀ ਹੈ, ਇਹਦੀ ਮਰਜ਼ੀ। ਜੇ ਮੰਨ ਗਿਆ ਗੁਰਬਾਣੀ ਨੂੰ ਸੁਖ ਆਸਣ ਹੋ ਗਿਆ। ਸੁਖ ਆਸਣ ਕਹਿੰਦੇ ਨੇ ਐਸੀ ਐਸੀ ਬੈਠਣੀ ਜਿਹਦੇ ਵਿੱਚ ਸੁੱਖ ਹੈ ਸੁੱਖ ਹੈ, ਟਿਕ ਜਾਣਾ ਆਸਣ ਦਾ ਹੁੰਦਾ, ਟਿਕ ਜਾਣਾ।
ਆਪਣ ਆਪ ਆਪੇ ਹੀ
ਮੰਜ਼ਲ ਤੇ ਪਹੁੰਚ, ਮੰਜ਼ਲ ਤੇ ਪਹੁੰਚ ਜਾਣਾ, ਮੰਜ਼ਲ ਤੇ ਪਹੁੰਚ ਕੇ ਟਿਕ ਗਿਆ, ਜੋ ਪ੍ਰਾਪਤ ਕਰਨੀ ਸੀ ਅਵਸਥਾ ਅਵਸਥਾ ਪ੍ਰਾਪਤ ਹੋ ਗਈ।
ਆਪਣ ਆਪ ਆਪੇ ਉਪਾਇਓ,
ਆਪਣ ਆਪ ਆਪੇ ਉਪਾਇਓ, ਆਪਣਾ ਆਪ ਕੀ ਉਪਾਇਓ? ਆਪਣਾ ਮਨ ਆਪ ਪੈਦਾ ਕਰਦਾ ਹੈ, ਆਪਣੇ ਅੰਦਰ ਇੱਛਾ ਆਪ ਪੈਦਾ ਕਰਦਾ ਹੈ, ਆਪਣੇ ਅੰਦਰ ਆਪਣੀ ਇੱਛਾ ਪੈਦਾ ਕਰਨਾ ਹੀ ਆਪਣੇ ਆਪ ਨੂੰ ਪੈਦਾ ਕਰਨਾ, ਚਾਹੇ ਇੱਛਾ ਨਾਮ ਦੀ ਕਰੇ ਚਾਹੇ ਇੱਛਾ ਮਾਇਆ ਦੀ ਕਰੇ। ਜੇ ਤਾਂ ਮਾਇਆ ਦੀ ਇੱਛਾ ਕਰੂਗਾ ਤਾਂ ਆਹ ਮਾਇਆ ਦਾ ਸਰੀਰ ਉਪਾਲੂਗਾ, ਪਹਿਲਾਂ ਕਰੂ ਕਰਨਾ ਪਊਗਾ, ਕਿਉਂਕਿ ਮਾਇਆ ਦਾ ਸਰੀਰ ਹੈ, ਮਾਇਆ ਖਾਊਗਾ, ਮਾਇਆ ਵਰਤੂਗਾ, ਮਾਇਆ ਦੀ ਵਰਤੋਂ ਹੋਈ ਨਹੀਂ ਹੋਣੀ ਨਹੀਂ, ਸਰੀਰ ਬਿਨਾਂ ਤਾਂ ਮਾਇਆ ਦੀ ਵਰਤੋਂ ਹੋਣੀ। ਜੇ ਤਾਂ ਅੰਦਰ ਮਾਇਆ ਦੀ ਇੱਛਾ ਹੋਊਗੀ ਫਿਰ ਤੈਨੂੰ ਮਾਇਆ ਵਾਲਾ ਸਰੀਰ ਧਾਰਨ ਕਰਨਾ ਪਊਗਾ, ਤਾਂ ਮਾਇਆ ਦੇ ਰਸ ਖਾਊਗਾ, ਤਾਂ ਮਾਇਆ ਨਾਲ ਸੰਪਰਕ ਹੋਊਗਾ ਇਹਦਾ। ਜੇ ਇੱਛਾ ਨਾਮ ਦੀ ਪੈਦਾ ਹੋ ਗਈ ਫਿਰ ਦੂਆ ਜਨਮ ਮਿਲ ਜੂਗਾ, ਅਸਲੀ ਜਨਮ ਮਿਲ ਜੂਗਾ ਨਹੀਂ ਜਾਂ ਨਕਲੀ ਜਨਮ ਮਿਲ ਜੂਗਾ, ਸੰਸਾਰੀ ਜਨਮ ਮਿਲ ਜੂਗਾ ਜਾਂ ਨਿਰਾਕਾਰੀ ਜਨਮ ਮਿਲ ਜੂਗਾ। ਆਪਣਾ ਆਪ ਇਹਨੇ ਆਪੇ ਪੈਦਾ ਕਰਨਾ, ਆਪੇ ਪਿਤਾ ਆਪ ਹੀ ਮਾਇਓ,
ਆਪੇ ਬਾਪ ਆਪ ਹੀ ਮਾਇਓ,
ਆਪੇ ਬਾਪ ਆਪਣਾ ਆਪੇ ਪਿਤਾ ਆਪੇ ਆਪਣੀ ਮਾਂ ਹੈ, ਆਪਣੀ
ਆਪੇ ਬਾਪ ਆਪੇ ਹੀ,
ਇਹਦਾ ਕੋਈ ਮਾਂ ਬਾਪ ਨਹੀਂ ਹੈ। ਹੁਣ ਦੱਸੋ ਜੇ ਆਪਣਾ ਆਪ ਆਪੇ ਹੀ ਪੈਦਾ ਕਰਨਾ, ਆਪਣਾ ਮਾਂ ਬਾਪ ਆਪੇ ਹੈ, ਇਹ ਨਿੱਜ ਭਗਤੀ ਹੋ ਗਈ, ਹੁਣ ਕਿਸੇ ਦੀ ਭਗਤੀ ਨਹੀਂ ਹੈ, ਭਗਤੀ ਉਹ ਨਹੀਂ ਕਿਸੇ ਦੀ ਹੈ, ਆਪੇ ਜਦ ਇੱਕ ਹੈ, ਮਾਂ ਬਾਪ ਇੱਕ ਦਾ ਕੌਣ ਹੈ, ਸਾਰਿਆਂ ਚ ਇੱਕ ਹੈ, ਤੂੰ ਇੱਕ ਦੂਜੇ ਦਾ ਕੋਈ ਮਾਂ ਬਾਪ ਨਹੀਂ ਹੋ ਸਕਦਾ। ਸਰੀਰ ਇਹਦੀ ਇੱਛਾ ਨਾਲ ਧਾਰਨ ਹੋਇਆ। ਇਹ ਗੱਲ ਅਲੱਗ ਹੈ, ਸਰੀਰ ਕਿੱਥੋਂ ਪੈਦਾ ਹੋਇਆ ਉਹ ਅਲੱਗ ਗੱਲ, ਸਰੀਰ ਕਿੱਥੋਂ ਪੈਦਾ ਅਲੱਗ ਗੱਲ। ਬਸ ਉਹ ਤਾਂ ਮਾਸੂਮ ਹੀ ਮਾਸੂਮ ਜਿਹਾ, ਸਰੀਰ ਕਿਵੇਂ ਮਿਲਿਆ ਉਹ ਗੱਲ ਅਲੱਗ ਹੈ, ਪਰ ਇੱਛਾ ਤਾਂ ਇਹਨੇ ਆਪਣੇ ਆਪ ਚ ਪੈਦਾ ਕੀਤੀ। ਆਪ ਇੱਛਾ ਨਾਲ ਇਹਦਾ ਮਨ ਪੈਦਾ ਹੋਇਆ, ਵੱਖਰਾ ਹੋਇਆ। ਤੋ
ਆਪਣਾ ਆਪ ਆਪੇ ਉਪਾਇਓ, ਆਪੇ ਬਾਪ ਆਪੇ ਹੀ ਮਾਇਓ।
ਇਸ ਕਰਕੇ ਆਪਣਾ ਬਾਪ ਔਰ ਆਪਣੀ ਮਾਂ ਆਪੇ ਹੈ, ਇੱਕ ਦਾ ਕੋਈ ਮਾਂ ਪਿਓ ਨਹੀਂ ਹੁੰਦਾ, ਅਸਲ ਚ ਇੱਕ ਜਮਦਾ ਬਣਦਾ ਹੀ ਨਹੀਂ ਹੈ। ਜੇ ਤੁਸੀਂ ਬਾਪ ਮਾਂ ਮੰਨੋਗੇ ਇੱਕ ਦਾ ਆਪੇ ਹੈ, ਜੇ ਮੰਨੋਗੇ। ਇਸ ਕਰਕੇ ਕੋਈ ਕਿਸੇ ਦਾ ਮਾਂ ਨਹੀਂ, ਕੋਈ ਕਿਸੇ ਦਾ ਪਿਓ ਨਹੀਂ, ਕੋਈ ਕਿਸੇ ਦਾ ਭੈਣ ਨਹੀਂ, ਕੋਈ ਭਾਈ ਨਹੀਂ, ਕੋਈ ਧੀ ਨਹੀਂ, ਕੋਈ ਪੁੱਤ ਨਹੀਂ। ਇਹ ਬੇਸ ਤੇ ਬਾਣੀ ਨੇ ਕਿਹਾ ਹੋਇਆ, ਉਹ ਬੇਸ ਕਲੀਅਰ ਕੀਤਾ। ਕਿਹੜੀ ਗਰਾਊਂਡ ਤੋਂ ਗਿਆ ਤਾਂ ਧੰਨਵਾਦ ਹੈ, ਗਰਾਊਂਡ ਸਾਰੀ ਇੱਥੇ ਐਤ ਕਲੀਅਰ ਕੀਤੀ। ਇਸ ਗਰਾਊਂਡ ਤੇ ਗਿਆ ਹੋਇਆ ਸਭ ਕੁਛ। ਜੇ ਆਪਣਾ ਆਪ ਆਪੇ ਪੈਦਾ ਕੀਤਾ, ਫਿਰ ਇਹ ਆਪਣਾ ਮਾਂ ਬਾਪ ਆਪੇ ਹੋਇਆ। ਮਾਂ ਬਾਪ ਆਪਣਾ ਆਪੇ ਹੈ, ਫਿਰ ਧੀ ਪੁੱਤ ਕੋਈ ਕਿਹਦਾ ਹੋਇਆ, ਇਹਨਾਂ ਨੂੰ ਹੋਇਆ ਧੀ ਪੁੱਤ। ਇਸ ਗਰਾਊਂਡ ਤੇ ਕਬੀਰ ਨੇ ਕਿਹਾ ਸੀ, ਕਾਕੋ ਪਿਤਾ
ਕਾਕੋ ਸੁੱਤੀ ਹਾਂ,
ਕੀ ਆ ਕਾਕੋ ਮਾਤ ਪਿਤਾ ਕਾਕੀ
ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ।
ਉਹ ਤਾਂ ਗੁਰਬਾਣੀ ਦੀ ਪੁੱਤੀ ਹੈ, ਕਾਕੋ ਮਾਤ ਪਿਤਾ ਕੋ ਕਾਕੋ ਕਵਣ ਪੁਰਖ ਕੀ ਜੋਈ। ਕਿਹੜਾ ਪੁਰਖ ਹੈ, ਕਿਹਦੀ ਔਰਤ ਹੈ, ਕਿਹਦੀ ਗੱਲ ਕਰਦੇ ਹੋ, ਕੌਣ ਇੱਥੇ ਪੁਰਖ ਹੈ, ਕੌਣ ਕਿਹਦਾ ਬਾਪ ਹੈ, ਕੌਣ ਕਿਹਦਾ ਮਾਂ ਹੈ, ਕੌਣ ਕਿਹਦੀ ਇਸਤਰੀ ਹੈ, ਕਿਹਦੀ ਗੱਲ ਕਰਦੇ ਹੋ। ਕਬੀਰ ਕਹਿੰਦਾ ਸਵਾਲ ਉੱਥੇ ਕਿਹੜਾ ਕਰਦਾ ਸੀ। ਇਹ ਉਸ ਕਬੀਰ ਵਾਲੀ ਗੱਲ ਦਾ ਐਨ ਨਕਸ਼ਾ ਪੂਰਾ ਕਲੀਅਰ ਕੀਤਾ। ਇਹਦੇ ਅੰਦਰ ਜਿਹੜੀ ਇਹਦੀ ਇੱਛਾ ਹੈ ਉਹ ਇਹਦੀ ਦੇਹ, ਜੇ ਇਹਦੀ ਇੱਛਾ ਹੋਏ ਜੀ ਇਹਦੀ ਦੇਹ। ਆਪਣੇ ਅੰਦਰ ਇੱਛਾ ਪੈਦਾ ਕਰਨੀ, ਆਪਣਾ ਆਪ ਪੈਦਾ ਕਰਨਾ। ਜੇ ਇੱਛਾ ਖਤਮ ਕਰ ਲਈ ਫਿਰ ਇਹਦੀ ਕੋਈ ਦੇਹ ਨਹੀਂ, ਸੰਸਾਰ 'ਚ ਕੋਈ ਦੇਹ ਨਹੀਂ। ਇੱਛਾ ਪੈਦਾ ਕਰ ਲਈ ਮਾਇਆ ਦੀ, ਹੁਣ ਮਾਇਆ ਵਾਲੇ ਸਰੀਰ ਮਿਲਦੇ ਰਹਿਣਗੇ ਜਿੰਨਾ ਚਿਰ ਮਾਇਆ ਦੀ ਇੱਛਾ ਪੈਦਾ ਹੁੰਦੀ ਰਹੂਗੀ ਨਾ ਮਾਇਆ ਦੇ ਸਰੀਰ। ਜਾਂ ਮਾਇਆ ਦੀ ਇੱਛਾ ਖਤਮ ਹੋਊਗੀ, ਇੱਛਾ ਨਾਮ ਦੀ ਪੈਦਾ ਹੋਊਗੀ, ਫਿਰ ਇਹਦਾ ਦੂਆ ਸਰੀਰ ਹੈ ਨਿਰਾਕਾਰੀ, ਫਿਰ ਤਾਂ ਨਿਰੰਕਾਰ, ਫਿਰ ਨਿਰੰਕਾਰ ਹੈ। ਹੁਣ ਇਹਦੇ ਅੰਦਰ ਇੱਛਾ ਸੱਚ ਦੀ ਹੈ ਜਾਂ ਇੱਛਾ ਝੂਠ ਦੀ ਹੈ, ਹੁਣ ਮਾਇਆ ਦੀ ਇੱਛਾ ਝੂਠ ਦੀ ਇੱਛਾ ਆਪ ਹੈ ਸੱਤ ਸਰੂਪ, ਫਿਰ ਤਾਂ ਦੋ ਹੋ ਗਏ, ਸੱਚ ਆ ਝੂਠ ਦੋ ਜੁੜ ਗਏ ਨਾ, ਸਰੀਰ ਝੂਠ ਹੈ ਆਪ ਹੈ ਸੱਚ ਹੈ, ਫਿਰ ਸੱਚ ਆ ਝੂਠ ਦਾ ਮੇਲ ਕੀ ਹੈ ਸ੍ਰਿਸ਼ਟੀ, ਅੱਧਾ ਸੱਚ ਹੈ ਅੱਧਾ ਝੂਠ ਹੈ ਸਰੀਰ ਸ੍ਰਿਸ਼ਟੀ ਚ। ਉਹ ਜਿਹੜਾ ਸੱਚ ਸੱਚ ਹੈ ਸ੍ਰਿਸ਼ਟੀ ਵਿੱਚ ਉਹਦੇ ਉਦਾਹਰਣ ਲਏ ਨੇ ਸੱਚ ਨੂੰ ਸਮਝਾਉਣ ਵਾਸਤੇ। ਜਿਹੜਾ ਸੰਸਾਰ ਚ ਸੱਚ ਹੈ ਉਹਦੀਆਂ ਉਦਾਹਰਣਾਂ ਲੈ ਕੇ ਹੀ ਸੱਚ ਸਮਝਾਇਆ ਦੂਗਾ। ਸੱਚ ਤਾਂ ਹੁੰਦਾ ਚੇਤਨੇ, ਸ੍ਰਿਸ਼ਟੀ ਸੱਚ ਕੀ ਹੈ, ਜਿਵੇਂ ਕਹਿ ਤਾਂ ਦੁੱਧ ਚ ਘਿਓ ਹੈ, ਸੱਚ ਗੱਲ ਹੈਗਾ ਘਿਓ ਤਾਂ ਕਹਿ ਹੁੰਦਾ ਹੀ ਹੈ, ਲੱਕੜ ਚੱਗ ਹੈ ਹੁੰਦੀ ਹੋਈ ਹੈ। ਇਹ ਜਿਹੜੇ ਸੱਚ ਨੇ ਨਾ ਉਹਦੇ ਨਾਲ ਸਾਨੂੰ ਸਮਝ ਆਇਆ,
ਆਪੇ ਸੂਖਮ ਆਪੇ ਅਸਥੁਲ,
ਆਪੇ ਸੂਖਮ ਆਪੇ ਸੂਖਮ ਹੈ, ਆਪੇ ਅਸਥੂਲ ਲਾ ਲਗਿਆ ਹੈ, ਅਸਥੂਲ ਨਹੀਂ ਲੱਗਿਆ, ਬਹੁਤ ਇੰਪੋਰਟੈਂਟ ਲਫ਼ਜ਼ ਹੈ। ਅਸਥੂਲ ਔਰ ਅਸਥੂਲਾ ਦਾ ਮਤਲਬ ਫਰਕ ਹੈ, ਅਸਥੂਲ ਨਹੀਂ ਹੈ, ਅਸਥੂਲ ਹੁੰਦਾ ਜੜ, ਅਸਥੂਲਾ ਆਪੇ ਦਾ ਦੇਹਧਾਰੀ ਹੈ, ਜਿਹੜਾ ਦੇਹ ਧਾਰੀਆ ਅਸਥੂਲਾ ਲੱਗ ਗਿਆ, ਮਨ ਦੇ ਨਾਲ ਅਸਥੂਲਾ ਲੱਗ ਗਿਆ, ਅਸਥੂਲ ਨਹੀਂ ਹੈ ਮਨ, ਅਸਥੂਲਾ ਅਸਥੂਲ ਨਾਲ ਜੁੜਿਆ ਹੋਇਆ, ਸਥੂਲ ਸਰੀਰ ਨਾਲ ਜੁੜਿਆ ਹੋਇਆ। ਜੇ ਆਪੇ ਸੁਖ ਆਪੇ ਅਸਥੂਲਾ ਕਹਿ ਤਾਂ ਆਪੇ ਜੜ ਆਪੇ ਚੇਤਨ ਤਾਂ ਗੜਬੜ ਹੋ ਜੂ ਸਾਰੀ। ਔਰ ਇਹ ਗੜਬੜ ਕਰੀ ਹੋਈ ਹੈ ਵਿਦਵਾਨਾਂ ਦੀ, ਇੱਥੋਂ ਆ ਕੇ ਅੜ ਜਾਂਦੇ ਨੇ ਵੀ ਆਹ ਦੇਖੋ ਜੀ ਦੋਹੇ ਜੜ ਔਰ ਚੇਤਨ ਇੱਕ ਨੇ, ਅਸਥੂਲਾ ਲੱਗਿਆ ਹੋਇਆ ਅਸਥੂਲ ਨਹੀਂ ਲੱਗਿਆ ਹੋਇਆ,
ਅਸਥੂਲ ਨਾਲ ਜੁੜਿਆ ਹੋਇਆ,
ਅਸਥੂਲ ਵਾਲਾ ਅਸਥੂਲ ਸਰੀਰ ਵਾਲਾ। ਜੇ ਦੂਆ ਹੁੰਦਾ ਆਪੇ ਸੂਖਮ ਆਪੇ ਅਸਥੂਲ,
ਸੂਖਮ ਮੈਂ ਜਾਣੋ ਅਸਥੂਲ,
ਹਾਂ ਉੱਥੇ ਅਸਥੂਲ ਲਫ਼ਜ਼ ਵਰਤਿਆ, ਅਸਥੂਲਾ ਨਹੀਂ ਵਰਤਿਆ, ਸੂਖਮ ਮੈਂ ਜਾਣੋ ਅਸਥੂਲ, ਇਹ ਅਸਥੂਲ ਸੂਖਮ ਦੇ ਵਿੱਚ ਹੈ, ਉਹਦੇ ਕਾਬੂ ਚ ਹੈ,
ਭਵ ਸਾਗਰ ਸੁਖ
ਸਾਗਰ, ਹਾਂ ਅਸਥੂਲਾ ਲਫ਼ਜ਼ ਇੱਥੇ ਲੱਗਿਆ ਹੈ, ਜਿਹਦੇ ਕੋਲ ਸਥੂਲ ਸਰੀਰ ਹੈ ਉਹ ਵੀ ਆਪੇ ਆਇਆ ਹੈ, ਚੇਤਨ ਉਹ ਹਿੱਸਾ ਚੇਤਨ ਜਿਹੜਾ ਸਰੀਰ ਚ ਕੰਮ ਕਰਦਾ ਉਹ ਸਥੂਲ ਹੈ, ਉਹ ਵੀ ਆਪੇ, ਤੇ ਜਿਹੜਾ ਬਾਹਰ ਹੈ ਸੂਖਮ ਹੈ ਹਿੱਸਾ, ਜਿਹਦੀ ਇੱਛਾ ਨਾਲ ਸਾਹ ਲੈ ਰਿਹਾ ਆਉਂਦਾ ਹੈ ਔਰ ਕੰਮ ਕਰਦਾ ਹੈ, ਜਿਹਦੇ ਹੁਕਮ ਦੇ ਵਿੱਚ ਹੈ ਮਨ, ਉਹ ਵੀ ਆਪੇ ਹੈ, ਦੋਵੇਂ ਪਾਸੇ ਆਪੇ ਖੇਡਦਾ, ਸੂਖਮ ਵੀ ਹੈ, ਸੂਖਮ ਹਿੱਸਾ ਸੂਖਮ ਨਾਲ ਜੁੜਿਆ ਹੈ, ਸੂਖਮ ਹਿੱਸਾ ਸੂਖਮ ਨਾਲ ਜੁੜਿਆ ਹੈ, ਜਿਹੜਾ ਅਸਥੂਲ ਹੈ ਉਹ ਮਾਇਆ ਨਾਲ ਜੁੜਿਆ ਹੋਇਆ ਸੀ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ,
ਲਖੀ ਨਾ ਜਾਏ ਨਾਨਕ ਲੀਲਾ,
ਇਸ ਕਰਕੇ ਦੀ ਜਿਹੜੀ ਲੀਲਾ ਹੈ ਨਾ ਇਹ ਹੈ ਕ੍ਰਿਸ਼ਨ ਲੀਲਾ ਔਰ ਰਾਮ ਲੀਲਾ ਦੋਏ ਹੋ ਗਈ, ਜਿਹੜੀ ਅਸਥੂਲਾ ਦੀ ਲੀਲਾ ਉਹ ਕ੍ਰਿਸ਼ਨ ਲੀਲਾ, ਮਨ ਦੀ ਲੀਲਾ ਕ੍ਰਿਸ਼ਨ ਲੀਲਾ, ਮਨ ਕਾਲਾ ਨਾ ਸੂਖਮ ਦੀ ਲੀਲਾ ਰਾਮ ਲੀਲਾ, ਸੁਖ ਕਿਉਂਕਿ ਸਭੇ ਘਰ ਰਾਮ ਬੋਲ, ਸੂਖਮ ਦੀ ਲੀਲਾ ਰਾਮ ਲੀਲਾ, ਅਸਥੂਲਾ ਦੀ ਲੀਲਾ ਕ੍ਰਿਸ਼ਨ ਲੀਲਾ, ਦੋਏ ਖੋਜਣੇ ਨੇ, ਸੁਖ ਅਸਥੂਲ ਸਰੀਰ ਚੋਂ ਮਨ ਖੋਜਣਾ, ਇਹ ਤਨ ਵਿੱਚੋਂ ਮਨ ਲੱਭਣਾ, ਮਨ ਵਿੱਚੋਂ ਉਹਨੂੰ ਲੱਭਣਾ ਗਾਹਾਂ ਵਾਲੇ ਨੂੰ, ਰਾਮ ਨੂੰ ਲੱਭਣਾ, ਸੁਖ ਨੂੰ ਲੱਭਣਾ, ਦੋ ਹੀ ਲੱਭਣੇ ਪੈਣੇ ਨੇ, ਇਹ ਕ੍ਰਿਸ਼ਨ ਭਗਤੀ ਵੀ ਹੈ ਰਾਮ ਭਗਤੀ ਵੀ, ਕ੍ਰਿਸ਼ਨ ਭਗਤੀ ਤਾਂ ਨਿੱਜ ਭਗਤੀ ਹੈ ਨਾ, ਨਿੱਜ ਭਗਤੀ ਹੈ, ਨਿੱਜ ਭਗਤੀ ਕ੍ਰਿਸ਼ਨ ਆ ਰਾਮ ਬਣਾ ਕੇ ਨਿੱਜ ਬਣਦਾ ਇਕੱਠਾ, ਅੱਧਾ ਹੀ ਹੈ ਕ੍ਰਿਸ਼ਨ ਵੀ ਰਾਮ ਵੀ, ਅੱਧਾ ਹੀ ਦੋਏ ਅੱਧੇ ਅੱਧੇ ਨੇ, ਦੋਏ ਰਲ ਕੇ ਇੱਕ ਬਣਦਾ, ਦੋਏ ਰਲ ਕੇ ਪਹਿਲਾਂ ਕ੍ਰਿਸ਼ਨ ਲੱਭਣਾ ਪੈਣਾ, ਮਨ ਲੱਭਣਾ ਪੈਣਾ, ਤਨ ਚੋਂ ਮਨ ਦੇਖਣਾ ਪੈਣਾ, ਫਿਰ ਮਨ ਚੋਂ ਰਾਮ ਲੱਭਣਾ, ਇਹ ਰਾਮ ਔਰ ਕ੍ਰਿਸ਼ਨ ਦੋਏ ਭਗਤੀਆਂ, ਇਸ ਕਰਕੇ ਦਸ ਉਮਰਾਂ ਚ ਦੋਏ ਭਗਤੀਆਂ ਆਉਂਦੀਆਂ ਨੇ, ਵੱਡੀਆਂ ਰਾਮ ਭਗਤੀ ਵੀ ਬਹੁਤ ਲੰਬੀ ਹੈ, ਕ੍ਰਿਸ਼ਨ ਅਵਤਾਰ ਵੀ ਬਹੁਤ ਲੰਬਾ, ਗੁਰਬਾਣੀ ਚ ਵੀ ਇਹੀ ਹੈ, ਦਸਮ ਪਾਤਸ਼ਾਹ ਨੇ ਜਦ ਸ਼ਾਮ ਵਰਤਿਆ ਕ੍ਰਿਸ਼ਨ ਦਾ ਤੁਖਲਸ ਵਰਤਿਆ, ਜਿਹੜਾ ਸਰੀਰ ਚ ਕੰਮ ਕਰਦਾ ਉਹਦੇ ਵਾਸਤੇ ਵਰਤਿਆ, ਜਾਂ ਰਾਮ ਵਰਤਿਆ ਜਿਹੜਾ ਅੰਦਰ ਬੋਲਦਾ ਉਹਦੇ ਵਾਸਤੇ ਵਰਤਿਆ, ਦੋਏ ਤੁਖਲਸ ਵਰਤੇ ਨੇ ਦਸਮ ਗ੍ਰੰਥ ਚ, ਇੱਕ ਨਹੀਂ ਵਰਤੇ ਕਿਉਂਕਿ ਦੋ ਹਿੱਸਿਆਂ ਚ, ਇਹ ਹੁਣ ਗੱਲ ਕੌਣ ਜਾਣੇ, ਵਿਦਵਾਨ ਕਿੱਥੋਂ ਜਾਣਨੇ ਗੱਲ, ਦੋਏ ਵਰਤੇ ਨੇ ਕੋਈ ਹੈ, ਦੋ ਇੱਕ ਦੇ ਦੋ ਹਿੱਸੇ ਨੇ ਨਾ, ਸ਼ਾਮ ਵੀ ਵਰਤਿਆ ਰਾਮ ਵੀ ਵਰਤਿਆ, ਰਾਮ ਸੂਖਮ ਹੈ, ਜਦ ਕੱਲ ਸੂਖਮ ਕਰਦੇ ਨੇ ਤਾਂ ਰਾਮ ਵਰਤਦੇ ਨੇ, ਜਦ ਕੱਲ ਅਸਥੂਲਾ ਦੀ ਕਰਦੇ ਨੇ ਮਾਇਆ ਵਾਲੀ ਕਰਦੇ ਨੇ, ਜਦ ਸ਼ਾਮ ਵਰਤ ਲੈਂਦੇ ਨੇ,
ਹਰ ਹੈ ਖਾਂਡ ਰੇਤ ਮੇ ਬਿਖਰੀ, ਬਿਲਕੁਲ ਕਲੀਅਰ ਹੋ ਗਈ,
ਖਾਂਡ ਰੇਤ ਮੇ ਬਿਖਰੀ ਹੋਈ ਹੈ,
ਬਿਲਕੁਲ ਕਲੀਅਰ,
ਰੇਤ ਵੀ ਹੈ ਖੰਡ ਵੀ ਹੈ, ਖੰਡ ਰੇਤ ਨੂੰ ਬਖਰੀ ਪਈ ਵੀ ਦਿੰਦੀ ਹੈ, ਦੋ ਹੀ ਨੇ ਇਸ ਉਹਦੇ ਵਿੱਚ ਕੋਈ ਫਰਕ ਨਹੀਂ, ਫਰਕ ਉਹਨਾਂ ਨੂੰ ਇਹਦੀ ਸਮਝ ਨਹੀਂ ਆਈ, ਫਰਕ ਤਾਂ ਲੱਗਦਾ ਅਸਲ ਚ ਗੁਰਬਾਣੀ ਦੀ ਉਹ ਸਮਝ ਨਹੀਂ ਆਈ। ਜਿੱਦਣ ਇਹਦੀ ਸਮਝ ਆ ਗਈ ਉਹਦੀ ਮਗਰੋਂ ਆਉਣੀ ਹੈ, ਕਿਉਂਕਿ ਉਹ ਜ਼ਿਆਦਾ ਅਸੂਲਾਂ ਦੀ ਮਿਕਸ ਹੈ, ਮਿਕਸ ਕਰਕੇ ਉਹ ਜ਼ਿਆਦਾ ਭੁਲੇਖਾ ਪਾਉਂਦੀ। ਇਹ ਅਖੰਡ ਅੱਡ ਕਰਕੇ ਰੱਖੀ ਹੋਈ ਹੈ, ਨਿਰੀ ਹੈ, ਉਹ ਰੇਤ ਚ ਬਿਖਰੀ ਹੋਈ ਹੈ, ਉਹ ਤਾਂ ਔਖੀ ਲੱਗਦੀ ਹੈ। ਸ਼ਾਮਾਰ ਰਾਮ ਦੋਏ ਰਹੇ ਉੱਥੇ
ਕਰੀ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ।
ਕਰੀ ਕਿਰਪਾ ਪ੍ਰਭ ਦੀਨ ਦਿਆਲਾ, ਜਦੋਂ ਦੀਨ ਦਿਆਲਾ ਨੇ ਕਿਰਪਾ ਕੀਤੀ ਤਾਂ ਉਹਦੇ ਜਿਹੜੇ ਸੰਤ ਨੇ ਉਹਨਾਂ ਦੀ ਧੂੜ ਬਣ ਗਿਆ। ਹੰਕਾਰ ਹੰਕਾਰ ਨਹੀਂ ਰਿਹਾ, ਮਨ ਪੱਥਰ ਨਹੀਂ ਰਿਹਾ।
ਤੇਰੇ ਸੰਤਨ ਕੀ ਮਨ ਹੋਏ ਰਵਾਲਾ,
ਮਨ ਧੂੜ ਬਣ ਗਿਆ, ਬਰੀਕ ਹੋ ਗਿਆ, ਕਣ ਕਣ ਵਾਂਗੂ ਪੀਸਿਆ ਗਿਆ, ਮਨ ਪੀਸਿਆ ਗਿਆ। ਹੰਕਾਰ ਦੇ ਵਿੱਚ ਠੋਸ ਹੋ ਜਾਂਦਾ ਮਨ, ਠੋਸ ਜਿਵੇਂ ਵੱਟਾ ਹੁੰਦਾ, ਚੁਭਦਾ ਵੀ ਹੈ, ਵਜੂਦ ਹੁੰਦਾ। ਜੇ ਖੇ ਬਣ ਜਾਵੇ, ਬਰੀਕ ਹੋ ਜਾਵੇ, ਫਿਰ ਪੈਰ ਰੱਖਦੀ ਹੈ, ਚੁਭਦਾ ਨਹੀਂ। ਠੀਕ ਹੈ ਜੋ ਖੇ, ਤੂੰ ਵੀ ਗਾਹਾਂ ਜਾਣਾ, ਇਹ ਗੱਲ ਅਲੱਗ ਹੈ, ਪਰ ਵੱਟੇ ਪੱਥਰ ਨੂੰ ਤਾਂ ਚੰਗਾ ਨਾ, ਰਵਾਲਾ ਤਾਂ ਹੋ ਗਿਆ, ਉਹਦੇ ਨਾਲ ਤਾਂ ਚੰਗਾ ਹੋ ਗਿਆ।
ਰਹੋ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ।
ਨਿਰੰਕਾਰ ਆਕਾਰ ਆਪ, ਨਿਰਾਕਾਰ ਸੀ ਜਿਹੜਾ, ਉਸਨੇ ਆਕਾਰ ਧਾਰਨ ਕੀਤਾ। ਆਕਾਰ ਧਾਰਨ ਕੀ ਹੈ? ਅਕਾਲ ਮੂਰਤ ਹੈ, ਜਿਹੜਾ ਹੁਕਮ ਹੈ, ਦੇਖੋ ਹੁਕਮ ਹੈ ਉਹਦਾ ਰੂਪ ਹੈ, ਆਕਾਰ ਹੈ ਉਹਦਾ, ਹਾਕਮ ਹੈ ਨਿਰੰਕਾਰ। ਇਹ ਨਿਰੰਕਾਰ ਦੇ ਦੇਸ਼ ਦੀ ਗੱਲ ਹੈ। ਨਿਰੰਕਾਰ ਦੇ ਦੇਸ਼ ਵਿੱਚ ਜੇ ਕੋਈ ਆਕਾਰ ਹੈ, ਅਕਾਲ ਮੂਰਤ ਹੈ, ਤਾਂ ਉਹਦਾ ਹੁਕਮ ਹੈ ਪਾਣ। ਉਹ ਦੋਏ ਨਿਰਾਕਾਰ ਨੇ, ਦੋਏ ਨਿਰਾਕਾਰ ਇੱਥੇ ਮਨ ਕਰਕੇ ਅਸਥੂਲਾ ਹੈ, ਨਿਰਾਕਾਰ ਨੇ ਆਕਾਰ ਧਾਰਨ ਕੀਤਾ, ਸਰੀਰ ਧਾਰਨ ਕੀਤਾ। ਜਿਹੜਾ ਖੋਟਾ ਸੀ ਮਨ, ਉਹਨੇ ਮਾਇਆ ਦਾ ਰੂਪ ਧਾਰਨ ਕਰ ਲਿਆ, ਆਕਾਰ ਧਾਰਨ ਕਰ ਲਿਆ, ਆਕਾਰ ਬਣਾ ਲਿਆ ਆਪਣਾ। ਤਾਂ ਹੀ ਪਤਾ ਲੱਗਿਆ ਨਾ ਮਨ ਦਾ, ਮਨ ਵੱਖਰੇ ਦਾ ਪਤਾ ਕਿਵੇਂ ਲੱਗਦਾ ਸੰਸਾਰ ਨੂੰ ਜੇ ਸਰੀਰ ਧਾਰਨ ਨਾ ਕਰਦਾ। ਮਨ ਜਦੋਂ ਬਾਹਰ ਆਉਂਦਾ, ਵੱਖਰਾ ਹੁੰਦਾ, ਤਾਂ ਇਹਨੂੰ ਰੂਪ ਵੱਖਰਾ ਧਾਰਨ ਕਰਨਾ ਪੈਣਾ ਹੀ ਹੈ, ਤਾਂ ਹੀ ਵੱਖਰਾ ਨਾ। ਉਹਨਾਂ ਚਿਰ ਤਾਂ ਗੁਪਤ ਹੈ, ਜਿੰਨਾ ਚਿਰ ਬੋਲਦਾ ਨਹੀਂ ਮਨ ਗੁਪਤ ਹੈ। ਬੋਲਿਆ ਤਾਂ ਪਤਾ ਲੱਗਦਾ, ਬੋਲੂਗਾ ਸਰੀਰ ਲੈ ਕੇ, ਸੰਸਾਰ ਚ ਪ੍ਰਗਟ ਹੋਊਗਾ ਧਾਰ ਕੇ, ਪਤਾ ਨਹੀਂ ਹੋ ਸਕਦਾ ਪ੍ਰਗਟ।
ਨਿਰੰਕਾਰ ਆਕਾਰ ਆਪ,
ਆਕਾਰ ਵੀ ਆਪ ਹੈ ਨਿਰਾਕਾਰ। ਅਸਲ ਚ ਸਰੀਰ ਆਕਾਰ ਨਹੀਂ ਹੈ, ਸਰੀਰ ਦਾ ਕੱਪੜਾ ਹੈ ਆਕਾਰ ਤੇ ਪਾਇਆ ਹੋਇਆ। ਜੇ ਅਸੀਂ ਸਰੀਰ ਨੂੰ ਆਕਾਰ ਮੰਨਾਂਗੇ ਗਲਤੀ ਕਰ ਲਾਂਗੇ। ਵਿਦਵਾਨਾਂ ਨੇ ਸਰੀਰ ਨੂੰ ਆਕਾਰ ਮੰਨ ਕੇ ਹੀ ਗਲਤੀ ਕੀਤੀ ਹੈ। ਆਕਾਰ ਆਪਣੇ ਆਪ ਚ ਮਨ, ਇਹਦੀ ਇੱਛਾਵਾਂ ਹੀ ਇਹਦਾ ਆਕਾਰ ਹੈ। ਇੱਛਾਵਾਂ ਦੀ ਪੂਰਤੀ ਵਾਸਤੇ ਸਰੀਰ ਧਾਰਨ ਕੀਤਾ ਤਾਂ ਕੱਪੜਾ, ਕੱਪੜਾ ਆਪਣੇ ਆਪ ਚ ਕੋਈ ਆਕਾਰ ਨਹੀਂ ਹੁੰਦਾ। ਜਿਹੜਾ ਪੰਛੀ ਹੈ, ਜਿਹਨੂੰ ਕਿਹਾ ਪੰਛੀ, ਸਰੀਰ ਕੀ ਹੈ? ਸਰੀਰ ਪਿੰਜਰਾ, ਹਾਡ ਮਾਂਸ ਨਾੜੀ ਕੋ
ਪਿੰਜਰ
ਵਿੱਚ ਪੰਛੀ ਵਸੇ, ਉਹ ਪੰਛੀ ਹੈ ਆਕਾਰ, ਇਹ ਪਿੰਜਰਾ ਹੈ ਪੰਛੀ ਦਾ। ਜੇ ਸਰੀਰ ਨੂੰ ਆਕਾਰ ਮੰਨੋਗੇ ਗੱਲ ਉਲਝੂਗੀ,
ਸਰੀਰ ਪੰਛੀ ਬਣ ਜੂ।
ਹਾਂ, ਸਰੀਰ ਪੰਛੀ ਬਣ ਜੂਗਾ। ਅਸਲ ਚ ਵਿਦਵਾਨ ਨੇ ਥੋੜ੍ਹ ਜਿਹੇ
ਮਨ ਪੰਖੀ ਪਿਓ,
ਹਾਂ ਮਨ ਪੰਖੀ ਪਿਓ, ਉੱਡਦਾ ਨਾ ਦਾ ਦੱਸ, ਤੇ ਉੱਡਦਾ ਆਕਾਰ ਹੀ ਉੱਡਦਾ ਹੁੰਦਾ। ਪੰਛੀ ਅੰਦਰ ਹੈ, ਖੰਭ ਖੁੰਭਦਾ ਅਲੱਗ ਆ, ਇਹ ਕੱਪੜਾ ਹੈ। ਸਰੀਰ ਨੂੰ ਜੇ ਕੱਪੜਾ ਅਸੀਂ ਮੰਨ ਕੇ ਭੁੱਲ ਜਾਂਦੇ ਹਾਂ ਜਦ ਨਾ ਫਿਰ ਇਹਨੂੰ ਆਕਾਰ ਮੰਨ ਲੈਂਦੇ ਹਾਂ ਇੱਥੋਂ ਗਲਤੀ ਹੋ ਜਾਂਦੀ ਸਰੀਰ ਆਕਾਰ ਰਹੇਗਾ ਕੱਪੜਾ ਫਿਰ ਹੋਰ ਪਾ ਲਿਆ ਸੀ ਉੱਤੇ ਫਿਰ ਸਾਨੂੰ ਉੱਤੇ ਜਿਹੜੇ ਕੱਪੜੇ ਪਾਏ ਨੇ ਕੱਪੜੇ ਹੋ ਗਏ ਸਰੀਰ ਆਕਾਰ ਹੋ ਗਿਆ ਉਹ ਹਿੰਦੂ ਹੋ ਗਏ ਇੱਥੋਂ ਅੱਗੇ ਹਿੰਦੂ ਹੋ ਬੁੱਧੀ ਜੜ ਰਹਿ ਗਈ ਫਿਰ ਜੜ ਦੀ ਪੂਜਾ ਸ਼ੁਰੂ ਹੋ ਜੂ ਉਹ ਜੇ ਆਕਾਰ ਹੈ ਉਹੀ ਕ੍ਰਿਸ਼ਨ ਨੂੰ ਟੋਲਣਾ ਉਸ ਆਕਾਰ ਨੂੰ ਟੋਲਣਾ ਤਨ ਵਿੱਚੋਂ ਮਨ ਕਿਵੇਂ ਖੋਜੋਗੇ ਫਿਰ ਮਨ ਕਿਵੇਂ ਖੋਜੋ ਇੱਛਾਵਾਂ ਹੀ ਮਨ ਸਾਡੀਆਂ ਇਹਨਾਂ ਨੂੰ ਫੜ ਕੇ ਮਨ ਫੜ ਲਿਆ ਇੱਛਾਵਾਂ ਫੜ ਲਈਆਂ ਨਾ ਮਨ ਫੜਿਆ ਗਿਆ ਲਹਿਰਾਂ ਫੜੀਆਂ ਗਈਆਂ ਲਹਿਰ ਪਾਣੀ ਹੁੰਦਾ
ਨਿਰੰਕਾਰ ਆਕਾਰ ਆਪ
ਸਮਾਧੀ ਵਿੱਚ ਜੋਗੀ ਲਹਿਰ ਨੂੰ ਫੜਦਾ ਹੈ ਆਪਣੇ ਅੰਦਰ ਦੀ ਇੱਛਾ ਨੂੰ ਫੜਦਾ ਹੈ ਇੱਛਾ ਨੂੰ ਫੜਦਾ ਆਪਣੇ ਮਨ ਨੂੰ ਫੜਦਾ ਅਸਲ ਚ ਇੰਨਾ ਹੀ ਉੱਠਣਾ ਮਨ ਫਿਰ ਉੱਠਦਾ ਵਾਲਾ ਖਾਂਦਾ ਵਾਲਾ ਆਉਂਦਾ ਦੁੱਧ ਚ ਪਾਣੀ ਦਾ ਛਿੱਟਾ ਮਾਰ ਦਿੰਦੇ ਥੋੜਾ ਜਿਹਾ ਡਿੱਗਦਾ ਫਿਰ ਵਾਲਾ ਆਉਂਦਾ ਥੱਲੇ ਅੱਗ ਜੋ ਜਲਦੀ ਹੈ ਅੱਗ ਨਹੀਂ ਕੱਢਦੇ ਦਫਾ ਹੋਣੇ ਛਿੱਟਾ ਮਾਰ ਦਿੰਦੇ ਪਾਣੀ ਦਾ ਅੱਗ ਤਾਂ ਕੱਢਦੇ ਨਹੀਂ ਪਾਣੀ ਦਾ ਛਿੱਟਾ ਮਾਰੀ ਜਾਂਦੇ ਅੱਗ ਨੂੰ ਬਾਹਰ ਕੱਢਦੇ ਉਹ ਪਾਣੀ ਦੇ ਛਿੱਟੇ ਦੀ ਲੋੜ ਨਹੀਂ ਰਹਿਣੀ ਗੁਰੂ ਕਹਿੰਦੇ ਅੱਗ ਕੱਢ ਦਿਓ ਬਾਹਰ ਥੱਲੇ ਵਾਲੀ ਭੱਠੀ ਅੱਗ ਤਾਂ ਹੋਰ ਪਾਈ ਜਾਂਦੇ ਨੇ ਭੱਠੀ ਚ ਉਹ ਤਾਂ ਫਿਰ ਉਹਨੇ ਦੁੱਧ ਦਾ ਖਾਣਾ ਹੀ ਉਦੋਂ ਉਹ ਠੰਡਾ ਕਿਵੇਂ ਹੋਵੇ ਉਧਰ ਤਾਂ ਜੋਗੀ ਮੰਗਦੇ ਨੇ
ਰਿਧੀਆਂ
ਬਾਲਣ ਇਹ ਬਾਲਣ ਨਾ ਮੁੱਕੇ ਉਧਰ ਕਹਿੰਦੇ ਨੇ ਮਨ ਖੋਲੇ ਨਾ ਬਾਲਣ ਮੁੱਕੇ ਨਾ ਚੁੱਲ੍ਹਾ ਪੂਰਾ ਭਰਿਆ ਰਹੇ ਤੇ ਉੱਤੇ ਖੋਲੇ ਨਾ ਆਹ ਕੁਛ ਗੱਲ ਹੈ ਬਾਲਣੇ ਨਾ ਪਾਓ ਖੋਲਦਾ ਆਪੇ ਹੀ ਨਹੀਂ ਬੰਦ ਕਰ ਦੋ ਪਾਉਣ
ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ
ਨਿਰਗੁਣ ਔਰ ਸਰਗੁਣ ਏਕ ਨਿਰਗੁਣ ਔਰ ਸਰਗੁਣ ਮਨ ਔਰ ਚਿੱਤ ਮਿਲਾ ਕੇ ਨਿਰਗੁਣ ਹੈ ਮਨ ਸਰਗੁਣ ਨਹੀਂ ਹੈ ਮਨ ਚਾਹੁੰਦਾ ਤਾਂ ਬਹੁਤ ਕੁਝ ਹੈ ਪਰ ਹੁੰਦਾ ਤਾਂ ਇਹਦੇ ਕਰੇ ਤਾਂ ਕੁਛ ਨੀ ਇਹਦੇ ਚਾਹੇ ਤਾਂ ਹੁੰਦਾ ਤਾਂ ਕੁਛ ਨੀ ਮਨ ਚਾਹਤ ਕੁਛ ਹੋਰ ਹੋ ਜਾਂਦਾ ਕੁਛ ਹੋਰ ਇਹ ਨਿਰਗੁਣ ਹੈ ਤਾਂ ਹੋ ਜਾਂਦਾ ਦੂਆ ਸਰਗੁਣ ਤਾਂ ਹੈ ਉਹਦੀ ਆਪਣੀ ਇੱਛਾ ਕੁਛ ਨਹੀਂ ਉਹ ਕਹਿੰਦਾ ਜੋ ਤਿਸ ਭਾਵ ਹੈ ਨਾਨਕਾ ਸਾਈਗਲ ਚੰਗੀ ਉਹ ਸਰਗੁਣ ਆਪਦਾ ਹੈ ਨੀ ਗਾ ਅੰਦਰਲਾ ਪਰ ਉਹ ਸਰਗੁਣ ਨਾਲ ਜੁੜਿਆ ਹੋਇਆ ਉਹ ਜੁੜ ਉਹ ਸਰਗੁਣ ਵਾਲਾ ਦੀ ਗੱਲ ਮੰਨਦਾ ਹੈ ਸਰਗੁਣ ਵਾਲਾ ਸੁਭਾਅ ਹੈ ਉਹਦਾ ਪਾਈ ਜੋ ਹੋ ਗਿਆ ਠੀਕ ਹੈ ਜੋ ਪਰਮਾਤਮਾ ਕਰਦਾ ਠੀਕ ਹੈ ਉਹ ਚ ਸਮਾਈ ਹੈ ਉਹ ਤਾਂ ਸਮਾਈ ਹੈ ਪ੍ਰਧਾਨ ਉਹ ਚ ਸਮਾਈ ਪ੍ਰਧਾਨ ਹੈ ਇਹ ਚ ਕਮਾਈ ਪ੍ਰਧਾਨ ਹੈ ਕਮਾਈ ਵੀ ਸੰਸਾਰੀ ਹੈ ਮਾਇਆ ਦੀ ਉਹ ਚ ਸਮਾਈ ਪ੍ਰਧਾਨ ਹੈ ਸਮਾਈ ਉਹ ਕਮਾਈ ਹੈ ਉਹਦੀ ਸਮਾਈ ਚ ਕਮਾਈ ਹੈ ਭਾਣੇ ਚੱਲਣਾ ਹੀ ਕਮਾਈ ਹੈ ਅਸਲ ਦੇ ਵਿੱਚ ਸਮਾਈ ਹੀ ਕਮਾਈ ਹੈ ਕਮਾਈ ਕਮਾਈ ਨਹੀਂ ਹੈ ਇਹ ਵੀ ਨਹੀਂ ਦੁਨੀਆ ਮੰਨੂਗੀ ਇਸ ਗੱਲ ਨੂੰ ਦੁਨੀਆ ਨਹੀਂ ਸਮਾਈ ਜਿਹੜੀ ਸਮਾ ਜਾਣਾ ਭਾਣੇ ਚੱਲਣਾ ਇਹ ਕਮਾਈ ਹੈ ਇਹਨੂੰ ਕਿਹਾ ਸੁਕ੍ਰਿਤੀ ਜਿਹੜੀ ਕਮਾਈ ਆ ਉਹ ਦੁਕ੍ਰਿਤੀ ਹੈ ਦੁਨੀਆਂ ਦੀ ਗੱਲ ਨਾ ਗੁਰਬਾਣੀ ਦੀ ਗੱਲ ਉਲਟ ਰਹਿਣੀ ਹੋ ਰਹਿਣੀ ਹੈ ਇਹ ਉਲਟੇ ਰਹਿਣੀ ਹੈ ਤੁਰਥੇ ਹੀ ਇੱਕ ਪਾਸੇ ਰੀਲ ਉਧਰਨੀ ਹੈ ਦੂਏ ਪਾਸੇ ਚੜ ਜਾਣੀ ਹੈ ਦੂਏ ਪਾਸੇ ਉਧਰਨੀ ਹੈ ਦੂਏ ਪਾਸੇ ਚੜ ਜਾਣੀ ਹੈ ਜੇ ਤਾਂ ਮਨ ਕਰਨੀ ਉਹਦੇ ਰਹਿਣੀ ਹੈ ਤਾਂ ਚਿੱਤ ਪਾਸੇ ਚੜ ਜਾਣੀ ਹੈ ਸਾਰੀ ਵਜਾ ਕੇ ਜੇ ਮਨ ਨੂੰ ਵੱਡਾ ਕਰਨਾ ਇਹ ਇੱਧਰ ਬੈਠਣੀ ਹੈ ਤਾਂ ਉੱਧਰ ਖੁੱਲ ਜਾਣੀ ਹੈ ਸਾਰੀ।